ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਬਬੀਹਾ ਅਵਸਥਾ। ਅੱਜ ਤੋਂ 9 ਸਾਲ ਪਹਿਲਾਂ ਜਦ ਮੈਂ ਕਸ਼ਮੀਰ ਤੋਂ ਬਦਲ ਰਾਮਬਨ ਜੰਮੂ ਆਇਆ ਤਾਂ ਇਸ ਜੰਗਲ ਦਾ ਬੰਦੋਬਸਤ ਕਰਨ ਲਈ ਮੈਂ ਤੇ ਸਾਡਾ ਕੰਜ਼ਰਵੇਟਰ ਲੈਂਬਰੈਂਟ ਸਾਹਿਬ ਇਕ ਦਿਨ ਮਰਮਤ ਦੇ ਜੰਗਲਾਂ ਵਿਚ ਫੈ ਰਹੇ ਸਾਂ। ਡਾਢਾ ਸੁਹਾਣਾ ਸਮਾਂ ਸੀ। ਪਹਾੜਾਂ ਉਪਰ ਬਰਫ਼ਾਂ ਹੁਣੇ ਹੀ ਗਲਣ ਲੱਗੀਆਂ ਸਨ ਤੇ ਸੁੱਕੇ ਸੜੇ ਬੂਟੇ ਵੱਡੀ ਨਿੰਦਰਾ ਤੋਂ ਉੱਠ ਅੱਖਾਂ ਪੈ ਮਲਦੇ ਸਨ। ਚੇਤ ਵਿਸਾਖ ਦੇ ਦਿਨ ਸਨ। ਫੱਗਣ ਦੇ ਫਗਵਾੜੇ ਤਾਂ ਅੱਗੇ ਫੁੱਟੇ ਬੈਠੇ ਸਨ, ਹੁਣ ਪੱਤੀਆਂ ਕੱਢ ਰਹੇ ਸਨ। ਚੇਤ ਵਿਚ ਸਾਰੇ ਪਾਸੇ ਸਰਿਓਂ ਦੇ ਖੇਤ ਠਾਠਾਂ ਮਾਰ ਰਹੇ ਸਨ। ਜਿੱਧਰ ਦੇਖੋ ਮਨ ਸਾਵੀਂ ਪੀਲੀ ਮਖਮਲ ਹੀ ਵਿਛੀ ਹੋਈ ਹੈ। ਉਪਰ ਨੀਲੇ ਸਮਾਨ ਤੇ ਸੂਰਜ ਦੀਆਂ ਨਵੀਆਂ ਫੁੱਟੀਆਂ ਕਿਰਨਾਂ ਲਲਾਰੀਆਂ ਵਾਂਗ ਬੱਦਲਾਂ ਨੂੰ ਲਾਲ ਲਾਲ ਰੰਗ ਰਹੀਆਂ ਸਨ। ਹੇਠਾਂ ਕੱਕੜ ਸਿੰਘੀ ਤੇ ਲਾਲ ਪੱਤਰ ਬੱਦਲਾਂ ਨੂੰ ਮਿਹੜੇ ਮਾਰ ਮਾਰ ਕੇ ਆਖਦੇ ਸਨ ਜੋ ਸਾਡੀ ਵਿਸ਼ਾਖ ਤੁਹਾਡੇ ਕੋਲੋਂ ਵੀ ਸੋਹਣੀ ਹੈ। ਖੋੜ ਅਤੇ ਬਨਖੋੜੀ ਦੇ ਬਿਰਸ਼ ਫਿਰ ਸਾਵੇਂ ਪੀਲੇ ਹੋ ਰਹੇ ਸਨ ਤੇ ਜੰਗਲੀ ਗੁਣਾਨਾਰ ਦੇ ਖਿਰਨ ਕਰਕੇ ਮਨ ਚਾਰੇ ਪਾਸੇ ਲਾਲ ਲਾਲ ਤਰਨਾ ਹੀ ਲਿਸ਼ਕ ਰਹੀਆਂ ਸਨ। ਇਸ ਮੌਲੀ ਹੋਏ ਬਨਸਪਤੀ ਨੂੰ ਵੇਖ ਕੇ ਨੈਣਾ ਨੂੰ ਠੰਡ ਪੈਂਦੀ ਸੀ ਤੇ ਤਕ ਤੱਕ ਕੇ ਦਿਲ ਖੀਵਾ ਹੁੰਦਾ ਸੀ। ਬੁਲਬਲਾਂ ਇਕ ਟਹਿਣੀ ਤੋਂ ਟੱਪ ਦੂਜੀ ਟਹਿਣੀ ਉਪਰ ਜਾਂਦੀਆਂ ਸਨ ਤੇ ਸ਼ੈਲ ਰਾਗ ਅਲਾਪਦੀਆਂ ਸਨ। ਚਨਾਂ ਦੇ ਕੰਢੇ ਉਪਰ ਬਨ ਕੋਇਲਾਂ ਮਸਤ ਹੋਈਆਂ ਸੁਰੀਲੇ ਸੋਹਲੇ ਗਾ ਰਹੀਆਂ ਸਨ। ਬਸੰਤੀ ਫੁੱਲਾਂ ਦੀ ਫੌਜ ਇਸ ਤਰ੍ਹਾਂ ਠਾਠਾਂ ਮਾਰਦੀ ਸੀ ਮਾਨੋ ਸਾਰੇ ਅੰਬਰੀ ਤਾਰੇ ਹੇਠਾਂ ਹੀ ਭੱਜ ਆਏ ਹਨ। ਭਿੰਨੀ ਭਿੰਨੀ ਸੁਗੰਧ ਸਾਰੇ ਪਾਸੇ ਖਿਲਰੀ ਹੋਈ ਪਈ ਸੀ ਤੇ ਬਸੰਤ ਰਾਜਾ ਲਾਲ ਪੀਲੇ ਤਖ਼ਤ ਉਪਰ ਬੈਠ ਕੇ ਖਿੜਖਿੜ ਪਿਆ ਹੱਸਦਾ ਸੀ। ਇਸ ਅਲਵੇਲੇ ਸਮੇਂ ਅਸੀਂ ਇਕ ਪਹਾੜੀ ਟੱਪ ਦੂਜੀ ਪਹਾੜੀ ਤੇ ਜਾਂਦੇ ਸਾਂ ਤੇ ਦਿਆਰ ਅਨੰਦਰ ਦੇ ਜੰਗਲਾਂ ਦਾ ਅੱਟਾ ਸੱਟਾ ਲਾਉਂਦੇ ਸਾਂ ਜੋ ਇਕ ਨਾਲੇ ਵਿਚੋਂ ਡਾਢੀ ਖਿੱਚਵੀਂ ਆਵਾਜ਼ ਆਈ। ਇਹ ਆਵਾਜ਼ ਬੜੀ ਹੀ ਚੁਭਵੀਂ ਸੀ ਤੇ ਇੰਜ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਕੋਈ ਚੀਕਾਂ ਮਾਰ ਮਾਰ ਕੇ ਰੋ ਰਿਹਾ ਹੈ। ਜਿਉਂ ਜਿਉਂ ਅਸੀਂ ਨੇੜੇ ਗਏ ਹੋਰ ਚਿੰਤਾ ਲੱਗੀ, ਪਰ ਅਖੀਰ ਨੂੰ ਪਤਾ ਲੱਗਾ ਕਿ ਆਵਾਜ਼ ਕਿਸੇ ਆਦਮੀ ਦੀ ਨਹੀਂ ਬਲਕਿ ਜੰਗਲੀ ਜੀਵ ਜੰਤੂ ਦੀ ਹੈ। ਆਵਾਜ਼ ਵਿਚ ਅਜਿਹੀ ਪੀੜ ਸੀ ਮਾਨੋ ਕਿਸੇ ਦਾ ਕਲੇਜਾ ਰੋਣ ਨਾਲ ਫੁੱਟ ਰਿਹਾ ਸੀ। ਅਜਿਹੀ ਚੀਕ ਪੁਕਾਰ ਮੈਂ ਇਸ ਤੋਂ ਪਹਿਲਾਂ ਆਪਣੇ ਕੰਨਾਂ ਨਾਲ ਨਹੀਂ ਸੀ ਸੁਣੀ ਤੇ ਅੱਜ ਵੀ ਜਦ ਮੈਂ ਉਸ ਆਵਾਜ਼ ਨੂੰ ਯਾਦ ਕਰਦਾ ਹਾਂ ਤਾਂ ਮੇਰੀ ਕਲਮ ਥਰ ਥਰ ਕੰਬਦੀ ਹੈ। ਇਹ ਚੀਕ ਪੁਕਾਰ ਦੀ ਤਸਵੀਰ ਖਿੱਚਣੀ ਮੁਸ਼ਕਲ ਹੈ, ਪਰ ਜੇ ਠੀਕ ਦਿਲ ਵਿਚ ਨਕਸ਼ਾ ਬਣਨਾ ਹੋਵੇ ਤਾਂ ਬਿਲਾਂਦੀ ਦਰੋਪਦੀ ਨੂੰ ਯਾਦ ਕਰ ਲਓ। ਭਾਈ ਗੁਰਦਾਸ ਜੀ ਨੇ ਦਰੋਪਦੀ ਦੀ ਦੁਰਦਸ਼ਾ ਇਸ ਤਰ੍ਹਾਂ ਖਿੱਚ ਕੇ ਦੱਸੀ ਹੈ। ਅੰਦਰ ਸਵਾਦ ਸਾਸਣੇ ਮੱਥੇ ਬਾਲ ਦਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੇ ਵੇਖਦੇ ਔਕੜ ਰੁੱਧੀ ਨਾਰਜਨਾ ਦੀ, ਅੱਖੀ ਮੀਟ ਧਿਆਨ ਤਰ ਹਾਹਾ ਕਿਸ਼ਨ ਘਰੇ ਬਲ ਲਾਂਦੀ। ਇਹ ਬੈਣ ਤੇ ਬਰਲਾਪ ਬਸ ਦਰੋਪਦੀ ਵਰਗਾ ਹੀ ਸੀ। ਇਕ ਚੀਕ ਮਗਰੋਂ ਇਕ ਹੋਰ ਚੀਕ, ਇਸ ਤੋਂ ਉਪਰੰਤ ਹੋਰ ਚੀਕ, ਸੁਣਨ ਵਾਲੇ ਦੇ ਦਿਲ ਵਿਚ ਤੀਰ ਤੇ ਤੀਰ ਪੈਂਦੇ ਸਨ। ਜੇ ਦਰੋਪਦੀ ਦੀ ਤਸਵੀਰ ਨੂੰ ਇਸ ਸਮੇਂ ਅੱਖਾਂ ਸਾਹਮਣੇ ਨਾ ਲਿਆ ਸਕੇ ਤਾਂ ਸੋਹਣੀ ਦਾ ਉਹ ਸਮਾਂ ਯਾਦ ਕਰਨਾ ਚਾਹੀਦਾ ਹੈ ਜਦੋਂ ਘੜਾ ਝਨਾ ਵਿਚ ਖੁਰਨ ਲੱਗੀ ਸੀ। ਜਿਉ ਜਿਉ ਘੜਾ ਖੁਰਦਾ ਸੀ ਤਿਉ ਤਿਉ ਸੋਹਣੀ ਦੇ ਹਿਰਦੇ ਵਿਚੋਂ ਵਧੇਰੇ ਚੀਕਾਂ ਨਿਕਲਦੀਆਂ ਸਨ। ਇਨ੍ਹਾਂ ਚੀਕਾਂ ਦੇ ਸਲ ਕੌਣ ਸਹਿ ਸਕਦਾ ਹੈ? ਜੇ ਮਹੀਂ ਬਾਲੋਂ ਕੋਲੋਂ ਵੀ ਪੁੱਛਿਆ ਜਾਵੇ ਤਾਂ ਉਹ ਹੋਰ ਕੀ ਜਵਾਬ ਦੇ ਸਕਦਾ ਹੈ ਸਵਾਏ ਇਸ ਦੇ ਜੋ ਆਪਣਾ ਛਾਣਨੀ ਵਰਗਾ ਹਿਰਦਾ ਅੱਗੇ ਕਰ ਦੇਵੇ। ਇਸ ਆਵਾਜ਼ ਨੂੰ ਸੁਣਦੇ ਸੁਣਦੇ ਜਦ ਅਸੀਂ ਨਾਲੇ ਵੱਲ ਗਏ ਤਾਂ ਪਤਾ ਲੱਗਾ ਜੋ ਇਹ ਚੀਕਾਂ ਤਾਂ ਕਿਸੇ ਅਡਾਰੂ ਪੰਛੀ ਦੀਆਂ ਹਨ। ਲੈਂਬਰੈਂਟ ਸਾਹਿਬ ਬੂਟੇ ਦੇ ਪੰਛੀ ਪਰਖਣ ਵਾਲੇ ਸਨ, ਪਰ ਉਨ੍ਹਾਂ ਨੂੰ ਵੀ ਇਸ ਦੇ ਨਾਮ ਦਾ ਪਤਾ ਨਹੀਂ ਸੀ ਤੇ ਮੈਂ ਤਾਂ ਪਹਿਲੇ ਹੀ ਵਾਰੀ ਇਕ ਲਾਉਣੀ ਆਵਾਜ਼ ਸੁਣੀ ਸੀ। ਜੇ ਸਾਡੇ ਨਾਲ ਕੋਈ ਜ਼ਿਮੀਂਦਾਰ ਹੁੰਦਾ ਅਸੀਂ ਉਸ ਕੋਲੋਂ ਪੁੱਛਦੇ ਜੋ ਇਸ ਅਨੋਖੇ ਪੰਛੀ ਦਾ ਨਾਂ ਕੀ ਹੈ, ਪਰ ਉਸ ਵਕਤ ਉੱਚੀਆਂ ਘਾਟੀਆਂ ਉਪਰ ਸਾਡੇ ਨਾਲ ਹੋਰ ਕੋਈ ਨਹੀਂ ਸੀ ਤੇ ਜਿਸ ਵੇਲੇ ਆਦਮੀ ਮਿਲੇ ਪੰਛੀ ਪਿੱਛੇ ਰਹਿ ਗਿਆ ਸੀ। ਕੈਂਪ ਵਿਚ ਪਹੁੰਚ ਕੇ ਪੁੱਛਣ ਪਰ ਸਾਨੂੰ ਪਤਾ ਲੱਗਾ ਜੋ ਇਹ ਚੀਕਾ ਮਾਰ ਮਾਰ ਕੇ ਰੋਣ ਵਾਲਾ ਪੰਛੀ ਤਾਂ ਬਬੀਹਾ ਪਪੀਹਾ ਹੈ। ਹੁਣ ਪੁਸਤਕਾਂ ਤੇ ਕਵਿਤਾਵਾਂ ਵਿਚ ਤਾਂ ਕਈ ਵਾਰੀ ਮੈਂ ਬਬੀਹੇ ਦੀ ਚੀਕ ਪੁਕਾਰ ਪੜ੍ਹੀ ਸੀ, ਪਰ ਪੜ੍ਹਨਾ ਹੋਰ ਗੱਲ ਹੈ ਤੇ ਸੁਣਨਾ ਹੋਰ ਗੱਲ। ਬਬੀਹੇ ਦਾ ਕੁਲਾਣਾ ਉਹੀ ਜਾਣਦਾ ਹੈ ਜਿਸ ਨੇ ਆਪਣੇ ਸਰਵਣਾ ਨਾਲ ਉਸਦੀ ਦਰਦ ਭਰੀ ਕਹਾਣੀ ਸੁਣੀ ਹੋਵੇ। ਹੋ ਸਕਦਾ ਹੈ ਜੋ ਸਾਨੂੰ ਇਸ ਪੰਛੀ ਦੀ ਆਵਾਜ਼ ਜ਼ਿਆਦਾ ਚੁੱਭੀ ਹੋਵੇ, ਕਿਉਂਕਿ ਸਮਾਂ ਬਸੰਤ ਦਾ ਸੀ ਤੇ ਆਸ ਪਾਸ ਦੀ ਮੌਲੀ ਹੋਈ ਬਨਸਪਤੀ ਦੇ ਮੁਕਾਬਲੇ ਇਹ ਬੈਣ ਇਸ ਤਰ੍ਹਾਂ ਚੁੱਭਦੇ ਸਨ ਜਿਸ ਤਰ੍ਹਾਂ ਆਨੰਦ ਕਾਰਜ ਦੇ ਸਮੇਂ ਕੋਈ ਢਾਹਾਂ ਮਾਰੇ। ਸੱਚਮੁੱਚ ਇਸ ਦੀ ਚੀਕ ਕਰਦ ਵਾਂਗੂ ਹਿਰਦੇ ਨੂੰ ਚੀਰਦੀ ਸੀ ਤੇ ਉਹ ਜਾਪਦਾ ਸੀ ਜਿਸ ਤਰ੍ਹਾਂ ਕੋਈ ਬਾਵਰਾ ਰੰਗ ਵਿਚ ਭੰਗ ਪਾ ਰਿਹਾ ਹੈ। ਇਸੇ ਕਰਕੇ ਅੰਗਰੇਜ਼ੀ ਵਿਚ ਇਸ ਦਾ ਨਾਂ ਪਾਗਲ ਪੰਛੀ ਬਰੇਨ ਫੀਵਰ ਵਰਡ ਹੈ ਤੇ ਮੇਰੇ ਦਿਲ ਉਪਰ ਤਾਂ ਇਤਨਾ ਅਸਰ ਉਸ ਪੰਛੀ ਦਾ ਹੋਇਆ ਜੋ ਹੁਣ ਤੋੜੀ ਮੈਂ ਮਰਮਤ ਦੇ ਜੰਗਲਾਂ ਵਿਚੋਂ ਜਾਣ ਵੇਲੇ ਤੜਪਦਾ ਹਾਂ, ਕਿਉਂਕਿ ਉਹੀ ਨਕਸ਼ਾ ਮੇਰੇ ਦਿਲ ਵਿਚ ਫਿਰ ਵੱਧ ਜਾਂਦਾ ਹੈ ਜਿਹੜਾ ਕਈ ਸਾਲ ਪਹਿਲਾਂ ਮੈਂ ਦੇਖਿਆ ਸੀ। ਇਕ ਦਿਨ ਮੈਂ ਮਹਿਲੇ ਪਹਿਲੇ ਦੀ ਮਲਾਰ ਵਾਰ ਪੜਿਆ ਸਦਾ ਕੀ ਆਇਆ, ਬਬੀਹਾ ਨਾ ਬਿਲਲਾਏ ਨਾ ਤਰਸਾਏ ਇਹ ਮਨ ਖਸਮ ਕਾ ਹੁਕਮ ਮਨ ਨਾਨਕ ਹੁਕਮ ਨਿਆਤ ਕੇ ਉਤਰੇ ਚੜੇ ਚਲ ਗਲਵਨ। ਬਬੀਹਾ ਜਲ ਮੇ ਤੇਰਾ ਵਾਸ ਹੈ ਜਲ ਹੀ ਮਾਏ ਪਰਾਏ ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੁਕਣ ਪਾਏ ਜਲ ਥੱਲੇ ਚੌਦਸ ਬਰਸਦਾ ਖਾਲੀ ਕੋਥਾ ਨਾਏ ਇਤੇ ਜਲ ਵਰਸਦੇ ਤਿੱਖ ਮਰੇ ਭਾਗਤ ਨਾ ਕੇ ਨਾਏ ਨਾਨਕੋ ਗੁਰਮੁਖ ਤਿਨ ਸੋਜੀ ਪਈ ਜਨ ਵਸਿਆ ਮਨ ਮਾਏ ਬਬੀਹਾ ਇਵ ਤੇਰੀ ਤਿੱਖ ਨਾ ਉਤਰੇ ਜਸੋ ਕਰੇ ਪੁਕਾਰ ਨਦਰੀ ਸਤਿਗੁਰ ਪਾਈਐ ਨਦਰੀ ਉਪਜੇ ਪਿਆਰ ਨਾਨਕ ਸਾਹਿਬ ਮਨ ਵਸੇ ਵਿਚੋਂ ਜਾਏ ਬਕਾਰ। ਮਲਾਰ ਰਾਗ ਦੀਆਂ ਇਤੁਕਾਂ ਪੜ੍ਹ ਕੇ ਪਤਾ ਲੱਗਾ ਜੋ ਨਾਮ ਵੀ ਹੁਣ ਆਦਮੀ ਸੱਚਮੁੱਚ ਬਬੀਹੇ ਵਾਂਗ ਬਰਲਾਂਦਾ ਤੇ ਕੁਲਾਂਦਾ ਹੈ। ਬਬੀਹੇ ਬਹੁਤ ਪ੍ਰਸਿੱਧ ਹੈ ਜੋ ਛੱਪੜਾਂ ਬਲ ਕੇ ਵੱਡੇ ਵੱਡੇ ਦਰਿਆਵਾਂ ਵਿਚੋਂ ਵੀ ਪਾਣੀ ਨਹੀਂ ਪੀਂਦਾ, ਕਿਉਂਕਿ ਇਸਦਾ ਪਿਆਰ ਮੀਂਹ ਦੀਆਂ ਬੂੰਦਾਂ ਲਈ ਪਿਰਿਓ ਪਿਰਿਓ ਦੀ ਪੁਕਾਰ ਕਰਦਾ ਰਹਿੰਦਾ ਹੈ। ਇਹ ਕੂਕ ਪੁਕਾਰ ਸੱਚਮੁੱਚ ਉਸ ਸਿੱਖ ਦੇ ਮਨੁੱਖ ਨਾਲ ਮਿਲਦੀ ਹੈ ਜਿਹੜਾ ਆਪਣੇ ਪਤੀ ਪਰਮਾਤਮਾ ਤੋਂ ਛੁੱਟ ਹਾਲੋਂ ਬੇਹਾਲ ਹੋਇਆ ਹੋਇਆ ਹੋਵੇ। ਚਕੋਰ ਦੀ ਪ੍ਰੀਤ ਚੰਨ ਨਾਲ ਹੈ ਪਰ ਇਤਨੀ ਨਹੀਂ ਜਿਤਨੀ ਬਬੀਹੇ ਦੀ ਬੱਦਲਾਂ ਨਾਲ ਹੈ, ਕਿਉਂਕਿ ਚਕੋਰ ਤਾਂ ਚਹਿ ਚਹਿ ਕਰਕੇ ਸਿਰਫ ਗਾਉਂਦਾ ਰਹਿੰਦਾ ਹੈ ਪਰ ਬਬੀਹੇ ਦੀ ਜ਼ਿੰਦਗੀ ਤਾਂ ਡੁੱਲ ਡੁੱਲ ਬਾਹਰ ਨਿਕਲਦੀ ਹੈ। ਭਾਈ ਗੁਰਦਾਸ ਜੀ ਨੇ ਸੱਚੀ ਪ੍ਰੀਤ ਦੀਆਂ ਕਈ ਮਿਸਾਲਾਂ ਉਦਾਹਰਣਾਂ ਦਿੱਤੀਆਂ ਹਨ, ਜਿੱਦਾਂ ਲੀਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ ਤੇ ਇਸ ਤਰ੍ਹਾਂ ਸੱਸੀ ਪੁੰਨੂ ਸੋਹਣੀ ਮਹੀ ਬਾਲ ਹੀਰ ਰਾਂਝਾ ਭਵਰਾ ਫੁੱਲ ਮਿਰਗ ਨਾਦ ਦੀਵਾ ਪਤੰਗ ਚੰਦ ਚਕੋਰ ਚੱਕਵੀ ਸੂਰਜ ਜਲ ਕਮਲ ਬੱਦਲ ਮੋਰ ਨਾਦ ਭਤਾਰ ਆਦਿ। ਪਰ ਮੈਨੂੰ ਤਾਂ ਮੁੜ ਮੁੜ ਬਬੀਹੇ ਦੇ ਬੱਦਲਾਂ ਦੀ ਪ੍ਰੀਤੀ ਤੇ ਬਰਾਗ ਦੇ ਵੈਣ ਹੀ ਯਾਦ ਆਉਂਦੇ ਹਨ। ਉਹ ਸੁਣ ਕੇ ਉਸਦਾ ਛਾਣੀ ਵਰਗਾ ਹਿਰਦਾ ਅੱਖਾਂ ਦੇ ਸਾਹਮਣੇ ਆ ਦ੍ਰਿਸ਼ਿੰਦਾ ਹੈ। ਇਸ ਤੋਂ ਉੱਚੀ ਤੇ ਸੁੱਚੀ ਮਿਸਾਲ ਘੱਟ ਹੀ ਕੋਈ ਹੋਰ ਹੋਵੇਗੀ। ਇਸੇ ਕਰਕੇ ਦਰਬਾਰ ਸਾਹਿਬ ਵਿਚ ਇਹੋ ਹੀ ਜ਼ਿਆਦਾ ਵਰਤੀ ਗਈ ਹੈ। ਨਾਲੇ ਨਿੱਜ ਦਾ ਤਜਰਬਾ ਵੀ ਇਹੋ ਹੀ ਦੱਸਦਾ ਹੈ ਕਿ ਜਿਸ ਤਰ੍ਹਾਂ ਬਬੀਹਾ ਘਨ ਹਰ ਬੂੰਦ ਵਾਸਤੇ ਬਿੱਲ ਲਾਉਂਦਾ ਹੈ ਇਸੇ ਤਰ੍ਹਾਂ ਜੀ ਅੰਮ੍ਰਿਤ ਲਈ ਸਿਕੰਦਾ ਦੇ ਤਰਸਦਾ ਹੈ। ਬਬੀਹੇ ਦੀ ਸ਼ਾਂਤੀ ਤਦ ਤੋੜੀ ਨਹੀਂ ਹੁੰਦੀ ਜਦ ਤੋੜੀ ਮੇਘ ਦੀ ਬੂੰਦ ਨਾ ਪੀਏ। ਇਸੇ ਤਰ੍ਹਾਂ ਗੁਰਸਿੱਖਾਂ ਦੀ ਧਰਤੀ ਨਹੀਂ ਹੁੰਦੀ ਜਦ ਤੋੜੀ ਨਾਮ ਦੀ ਅਦਭੁਤ ਵਰਖਾ ਨਾ ਵਸੇ। ਅੱਗੇ ਜਾ ਕੇ ਗੁਰੂ ਮਹਾਰਾਜ ਦੱਸਦੇ ਹਨ, ਇਹ ਬਬੀਹਾ ਪਸ਼ੂ ਹੈ ਇਸ ਨੂੰ ਬੋਝਣ ਨਾਏ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤੇ ਦਿਖ ਜਾਏ ਨਾਨਕ ਗੁਰਮੁਖ ਜਨ ਪਿਆ ਤਿਨ ਬੋੜੀ ਨ ਲਾਗੀ ਬਬੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੇ ਸਭ ਕੋਈ ਆਪਣੀ ਕਿਰਪਾ ਕਰਕੇ ਬਸ ਸੀ ਬਰਤਨ ਹਰਿਆ ਹੋਈ ਗੁਰ ਪ੍ਰਸਾਦੀ ਪਾਈਏ ਬੇਲਾ ਬੂਜੇ ਕੋਏ ਬਹਿੰਦਿਆਂ ਉੱਠਦਿਆਂ ਨਿਤ ਧਿਆਈਏ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵੇ ਹਰ ਸੋਏ। ਇਸ ਤੋਂ ਸਪਸ਼ਟ ਹੈ ਜੋ ਗੁਰਸਿੱਖਾਂ ਦੀ ਲੋਚ ਪੂਰੀ ਕਰਨ ਵਾਲੀ ਬਸ ਇਕੋ ਹੀ ਵਸਤੂ ਹੈ ਨਾਮ। ਇਹੀ ਨਾਲ ਹੀ ਇਹ ਦੱਸਿਆ ਗਿਆ ਹੈ ਕਿ ਨਾਮ ਦਾ ਸੋਮਾ ਤਾਂ ਸਦਾ ਹੀ ਵਗਦਾ ਹੈ ਪਰ ਜਦ ਵਾਹਿਗੁਰੂ ਦੀ ਮਿਹਰ ਹੋਵੇ ਤਦ ਗੁਰਪ੍ਰਸਾਦੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪਰ ਵੱਡੀ ਸਮਝਣ ਵਾਲੀ ਗੱਲ ਇਹ ਹੈ ਜੋ ਨਾਮ ਕੀ ਵਸਤੂ ਹੈ, ਬਸ ਇਹੋ ਹੀ ਭੇਦ ਹੈ। ਇਹੀ ਬੱਜਰ ਕਪਾਟ ਹੈ ਜਿਹੜਾ ਸਾਡੇ ਹਿਰਦੇ ਉਪਰ ਆਇਆ ਹੋਇਆ ਹੈ। ਇਹੋ ਹੀ ਮੋਲਕ ਪਰ ਗੁਪਤ ਖਜ਼ਾਨਾ ਹੈ ਜੋ ਢੂੰਡਣਾ ਹੈ। ਜੇ ਕਲਮ ਵਿਚ ਜ਼ੋਰ ਹੁੰਦਾ ਤਾਂ ਲਿਖਦੀ ਜੋ ਨਾਮ ਕੀ ਹੈ, ਜੇ ਹੱਥ ਵਿਚ ਤਰਾਣ ਹੁੰਦਾ ਤਾਂ ਉਕਰਦਾ ਜੋ ਨਾਮ ਕੀ ਹੈ, ਜੀਵਾਂ ਵਿਚ ਜ਼ੋਰ ਹੁੰਦਾ ਤਾਂ ਦੱਸਦੀ ਜੋ ਨਾਮ ਕੀ ਹੈ। ਪਰ ਹੱਥ ਕਲਮ ਕਾਗਜ਼ ਸਭ ਨਿਰਸ਼ਕਤ ਹਨ। ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਹਾਂ ਜੀ, ਹੱਥ ਕਲਮ ਤੇ ਕਾਗਜ਼ ਤਾਂ ਸਭ ਅੰਤ ਕੀ ਚੀਜ਼ਾਂ ਹਨ, ਪਾਰ ਵਾਲੀਆਂ ਸ਼ੈਆਂ ਹਨ, ਮਾਇਆ ਰੂਪ ਹਨ, ਅੰਜਣ ਹਨ, ਪਰ ਨਾਮ ਤਾਂ ਨਿਰੰਜਨ ਹੈ। ਅੰਤ ਵਾਲਾ ਨਹੀਂ ਬੇਅੰਤ ਹੈ, ਆਰ ਪਾਰ ਵਾਲਾ ਨਹੀਂ ਅਪਰੰਪਰ ਹੈ, ਗਮਤਾ ਵਿਚ ਨਹੀਂ ਅਗਮ ਹੈ, ਲਖਤਾ ਵਿਚ ਨਹੀਂ ਅਲੱਖ ਹੈ। ਨਾਮ ਕੀ ਹੈ? ਬਸ ਇਹੋ ਹੀ ਕੁੰਡੀ ਹੈ, ਵਿਖਮ ਗਾਂਢ ਹੈ, ਜਿਹੜੀ ਹਰ ਇਕ ਗੁਰਸਿੱਖ ਨੇ ਆਪਣੇ ਵਾਸਤੇ ਆਪ ਖੋਲਣੀ ਹੈ। ਨਾਮ ਊਚ ਤੋਂ ਊਚਾ, ਮੂਚ ਤੋਂ ਮੂਚਾ ਪਦਾਰਥ ਹੈ। ਹਾਂ ਜੀ, ਨਾਮ ਅੰਮ੍ਰਿਤ ਹੈ, ਜਿਸ ਨੂੰ ਸੁਣਨ ਮੁੰਜਨ ਖੋਜਦੇ ਹਨ। ਇਹ ਨਾਉ ਹੈ ਜੋ ਲਿਖਣ ਬੋਲਣ ਵਿਚ ਨਹੀਂ ਆਉਂਦਾ। ਦ ਵਰਡ ਦੈਟ ਇਜ਼ ਨੋ ਵਰਡ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੇ ਬੇਲੇ ਡੀਠਾ ਰਹਾਉ, ਨਿਰਮਲ ਜੋਤ ਅੰਮ੍ਰਿਤ ਹਰਨਾ, ਪੀਮਤ ਅਮਰ ਪਏ ਨੇ ਕਾਮ, ਤਨ ਮਨ ਸੀਤਲ ਅਗਨ ਨਵਾਰੀ, ਅਨੰਦ ਰੂਪ ਪਲਟੇ ਸੰਸਾਰੀ, ਕਿਆ ਦੇਵੋ ਜਾ ਸਭ ਕੁਛ ਦੇਰਾ, ਸਦ ਬਲਿਆਰ ਆਉ ਲਖ ਬੇਰਾ, ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਵਾਜਿਆ, ਖੋਲ ਕੁਵਾਰਾ ਮੈਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਕਹੋ ਨਾਨਕ ਸਭ ਪੜਦਾ ਟੂਟਾ, ਹੋ ਤੇਰਾ ਤੂੰ ਮੈਂ ਮਨ ਬੂਠਾ। ਇਸ ਨਾਮ ਦਾ ਮੁੱਲ ਕੀ ਹੈ? ਅਮੋਲ। ਇਸ ਦੇ ਬਦਲੇ ਕੀ ਦੇਣਾ ਹੋਇਆ ਜਾਂ ਸਭ ਕੁਛ ਤੇਰਾ ਹੀ ਹੈ? ਇਸ ਨੂੰ ਬਾਹਰ ਕਿੱਥੋਂ ਢੂੰਡਣਾ ਹੋਇਆ ਜਦ ਵੱਥ ਘਰ ਹੀ ਹੋਵੇ? ਅੰਦਰ ਤਾਂ ਹੈ, ਪਰ ਫਿਰ ਵੀ ਇਸ ਦੀ ਖੋਜ ਜ਼ਰੂਰੀ ਹੈ, ਕਿਉਂਕਿ ਜਦ ਤੋੜੀ ਹਿਰਦੇ ਦਾ ਬੰਜਰ ਕਪਾਟ ਨਾ ਖੁੱਲੇ, ਤਦ ਤੋੜੀ ਨਿਜ ਮਹਿਲ ਵਿਚ ਜਾਣ ਦੀ ਆਗਿਆ ਨਹੀਂ। ਸੋ ਇਸ ਕਰਕੇ ਮੁੜ ਇਹੋ ਹੀ ਸਵਾਲ ਕਰਨਾ ਪੈਂਦਾ ਹੈ ਜੋ ਨਾਮ ਕੀ ਹੈ। ਇਸ ਸੂਖਮ ਪ੍ਰਸ਼ਨ ਦਾ ਉੱਤਰ ਕਈ ਜਗ੍ਹਾ ਢੂੰਡਿਆ, ਪਰ ਖੋਲ ਕੇ ਵਰਣਨ ਸਿਰਫ ਇਕੋ ਹੀ ਜਗ੍ਹਾ ਮਿਲਿਆ। ਮੋਟਾ ਭਾਵ ਇਕ ਹੈ ਜੋ ਭਾਵੇਂ ਨਾਮ ਦੀ ਮਹਿਮਾ ਤਾਂ ਤੁਕ ਤੁਕ ਵਿਚ ਲਿਖੀ ਪਈ ਹੈ, ਪਰ ਥੋੜੀਆਂ ਜਿਹੀਆਂ ਸਾਖੀਆਂ ਹਨ ਜਿਨ੍ਹਾਂ ਵਿਚ ਨਾਮ ਉਪਰ ਮੂੰਹ ਤਮੂਹੀ ਗੱਲਾਂ ਹੋਈਆਂ ਹੋਣ। ਇਹ ਸਾਖੀ ਮੀਆਂ ਮਿੱਠੇ ਦੀ ਹੈ, ਜਿਸ ਦਾ ਵਰਣਨ ਸਭੋ ਸਾਖੀਆਂ ਵਿਚ ਆਇਆ ਹੈ। ਇਸਦਾ ਸੰਖੇਪ ਹਾਲ ਇਉਂ ਹੈ ਕਿ ਗੁਰੂ ਨਾਨਕ ਜੀ ਮਹਾਰਾਜ ਦਾ ਸਿਆਲਕੋਟ ਵਿਚ ਆਪਣਾ ਕੰਮ ਮੁਕਾ ਦੱਖਣ ਵੱਲ ਫੇਰੀ ਨੂੰ ਤੁਰੇ ਤਾਂ ਮਿੱਠਣਕੋਟ ਵਿਚ ਜਾ ਪੁੱਜੇ। ਇਹ ਸ਼ਹਿਰ ਅੱਜਕੱਲ ਡੇਰਾ ਗਾਜੀ ਖਾਂ ਦੇ ਜ਼ਿਲ੍ਹੇ ਵਿਚ ਹੈ, ਅਤੇ ਅਜਿਹਾ ਕਿ ਨਾਮ ਤੋਂ ਸਪਸ਼ਟ ਹੈ ਇਸ ਪਿੰਡ ਦਾ ਨਾਂ ਮੁਸਲਮਾਨ ਮੀਆਂ ਮਿੱਠਾ ਜੀ ਤੋਂ ਪਿਆ। ਗੁਰੂ ਜੀ ਨੇ ਜਾ ਕੇ ਸ਼ਹਿਰ ਦੇ ਇਕ ਬਾਗ ਵਿਚ ਡੇਰਾ ਲਾਇਆ। ਮੀਆਂ ਮਿੱਠੇ ਨੇ ਗੁਰੂ ਨਾਨਕ ਜੀ ਮਹਾਰਾਜ ਦੀ ਵਡਿਆਈ ਤੇ ਪਰਿਪੂਰਨਤਾ ਬਾਬਤ ਬਹੁਤ ਕੁਝ ਸੁਣਿਆ ਹੋਇਆ ਸੀ। ਭਾਵੇਂ ਉਨ੍ਹਾਂ ਦੇ ਆਉਣ ਤੇ ਦਿਲੋਂ ਉਹ ਖੁਸ਼ ਤਾਂ ਹੋਇਆ, ਪਰ ਪੀਰ ਹੋ ਕੇ ਵੀ ਅਜੇ ਦਿਲ ਵਿਚ ਈਰਖਾ ਦੀ ਜਵਾਲਾ ਪ੍ਰਜਵੱਲਤ ਸੀ। ਆਪਣੇ ਚੇਲਿਆਂ ਨੂੰ ਆਖਣ ਲੱਗਾ ਕਿ ਗੁਰੂ ਨਾਨਕ ਚੰਗੇ ਫਕੀਰ ਹਨ, ਪਰ ਜੇਕਰ ਮੈਨੂੰ ਮਿਲਣ ਆਏ ਤਾਂ ਮੈਂ ਉਨ੍ਹਾਂ ਨੂੰ ਇਦਾਂ ਨਿਚੋੜ ਲਵਾਂਗਾ ਜਿਸਤਰਾਂ ਨਿੰਬੂ ਨਿਚੋੜਿਆ ਹੈ। ਫਿਰ ਆਖਿਆ, ਜੋ ਮੈਂ ਉਨ੍ਹਾਂ ਉਪਰੋਂ ਇਸ ਤਰ੍ਹਾਂ ਮਲਾਈ ਉਤਾਰ ਲਵਾਂਗਾ ਜਿਸ ਤਰ੍ਹਾਂ ਦੁੱਧ ਤੋਂ ਉਤਾਰੀ ਦੀ ਹੈ। ਗੁਰੂ ਮਹਾਰਾਜ ਸਬਰ ਸ਼ਕਤੀਮਾਨ ਸਨ, ਘੱਟ ਘੱਟ ਜਾਣਨ ਵਾਲੇ ਸਨ। ਜਦ ਮੀਆਂ ਮਿੱਠੇ ਨਾਲ ਗੱਲਬਾਤ ਹੋਈ ਤਾਂ ਗੋਸ ਨਬੀ ਜਾਂ ਰਸੂਲ ਦੀ ਲੋੜ ਉਪਰ ਚੱਲੀ। ਗੁਰੂ ਮਹਾਰਾਜ ਜੀ ਨੇ ਸਲਾਮ ਕਰਕੇ ਮੀਆਂ ਮਿੱਠਾ ਆਖਣ ਲੱਗਾ, ਹੇ ਨਾਨਕ, ਜੇ ਨਬੀ ਰਸੂਲ ਪ੍ਰੋਫਟ ਨੂੰ ਮੰਨੋ ਤਾਂ ਤੁਸੀਂ ਦਰਗਾਹ ਵਿਚ ਕਬੂਲ ਹੋਵੋਗੇ। ਗੁਰੂ ਮਹਾਰਾਜ ਨੇ ਆਖਿਆ, ਮੀਆਂ ਮਿੱਠਿਆ, ਵਾਹਿਗੁਰੂ ਦੇ ਦਰਬਾਰ ਵਿਚ ਤਾਂ ਕਰੋੜਾਂ ਰਸੂਲ ਤੇ ਪੈਗੰਬਰ ਹਨ, ਜੇ ਨੀਅਤ ਰਾਸ ਕਰੇ ਤਾਂ ਹੀ ਰੱਬ ਨਾਲ ਬਸਲ ਮੇਲ ਹੁੰਦਾ ਹੈ। ਤਾਂ ਮੀਆਂ ਮਿੱਠੇ ਨੇ ਆਖਿਆ, ਬਿਨ ਤੇਲ ਦੀਵਾ ਕਿਉਂ ਜਲੇ। ਇਸ ਦਾ ਭਾਵ ਇਹ ਸੀ ਕਿ ਜਦ ਤੋੜੀ ਪੈਗੰਬਰ ਦਾ ਦਿੱਤਾ ਹੋਇਆ ਭਗਤੀ ਵਾਲਾ ਤੇਲ ਹਿਰਦੇ ਵਿਚ ਨਾ ਹੋਵੇ, ਦੀਵਾ ਕਿਸ ਤਰ੍ਹਾਂ ਜਲੇਗਾ? ਗੁਰੂ ਜੀ ਨੇ ਉੱਤਰ ਦਿੱਤਾ, ਜੋ ਇਹ ਦਾਤ ਕਿਸੇ ਮਨੁੱਖ ਦੇ ਦਿੱਤਿਆਂ ਨਹੀਂ ਲੱਭਦੀ, ਇਹ ਤਾਂ ਕਮਾਈ ਕਰਨ ਨਾਲ ਪਰ ਧੁਰੋਂ ਬਖਸ਼ਿਸ਼ ਹੁੰਦੀ ਹੈ। ਪਰਮਾਤਮਾ ਦਾ ਭੈ ਮਨ ਵਿਚ ਵਸਾਉਣ ਨਾਲ ਤੇ ਸੱਚ ਨਾਲ ਪੱਕਾ ਸੰਬੰਧ ਜੋੜਨ ਨਾਲ ਮਿਲਦੀ ਹੈ। ਪੋਥੀ ਪੁਰਾਣ ਕਮਾਈਏ, ਪਵਟੀ ਇਤ ਤਨ ਪਾਈਏ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਨੀਵਾ ਇਉਂ ਜਲੇ, ਕਰ ਚਾਨਣ ਸਾਹਿਬ ਤਾਮਲੇ ਰਹਾਉ। ਇਹਦੇ ਪਿੱਛੋਂ ਚਰਚਾ ਨਾਮ ਦਾ ਚੱਲਿਆ ਤਾਂ ਗੁਰੂ ਜੀ ਮਹਾਰਾਜ ਲਲਕਾਰ ਕੇ ਆਖਿਆ, ਮੀਆਂ ਮਿੱਠਾ, ਸੱਚੇ ਨਾਮ ਬਿਨਾਂ ਮਨੁੱਖ ਬੰਧਨਾਂ ਵਿਚ ਪੈਂਦਾ ਹੈ ਤੇ ਨਾਮ ਬਿਨਾਂ ਉਸਦਾ ਛੁਟਕਾਰਾ ਨਹੀਂ। ਨਾਮ ਦੀ ਚਰਚਾ ਢੇਰ ਚਿਰ ਹੁੰਦੀ ਰਹੀ ਤੇ ਇਹ ਸੁਣ ਕੇ ਮੀਆਂ ਮਿੱਠੇ ਨੇ ਕਿਹਾ, ਤੁਸੀਂ ਜੋ ਨਾਮ ਦੀ ਇਤਨੀ ਸਿਫਤ ਕਰਦੇ ਹੋ, ਦੱਸੋ ਨਾਮ ਕੀ ਹੈ? ਗੁਰੂ ਜੀ ਨੇ ਉੱਤਰ ਦਿੱਤਾ, ਮੀਆਂ ਮਿੱਠਿਆ, ਉਸ ਨਾਮ ਦੀ ਕੀਮਤ ਕਦੇ ਕਿਨੇ ਪਾਈ ਹੈ? ਮੀਆਂ ਮਿੱਠੇ ਨੇ ਬੇਨਤੀ ਕੀਤੀ, ਮਿਹਰ ਕਰੋ ਮੈਨੂੰ ਖੈਰ ਬੰਦਗੀ ਦਾ ਪਾਓ ਤੇ ਸਮਝਾਓ। ਗੁਰੂ ਮਹਾਰਾਜ ਨੇ ਆਖਿਆ, ਇਹ ਸਮਝਣ ਦੀ ਗੱਲ ਨਹੀਂ, ਅਨੁਭਵ ਕਰਨ ਦੀ ਗੱਲ ਹੈ। ਅਨੁਭਵ ਮੀਆਂ ਮਿੱਠੇ ਨੇ ਹੱਥ ਜੋੜ ਕੇ ਅਰਜ ਕੀਤੀ, ਮਹਾਰਾਜ ਜਿੱਦਾਂ ਹੋ ਸਕੇ ਮੈਨੂੰ ਇਹ ਗੁਪਤ ਵਸਤੂ ਜ਼ਰੂਰ ਦੱਸੋ। ਤਦ ਬਾਬੇ ਨੇ ਆਖਿਆ, ਮੀਆਂ ਮਿੱਠਿਆ ਕੰਨ ਧਰ ਕੇ ਸੁਣ, ਤੈਨੂੰ ਕੁਝ ਸੁਣੀਦਾ ਹੈ? ਮੀਆਂ ਮਿੱਠੇ ਨੇ ਆਖਿਆ, ਜੀ ਨਹੀਂ। ਤਾਂ ਬਾਬੇ ਨੇ ਮੀਆਂ ਮਿੱਠੇ ਦੀ ਬਾਂਹ ਪਕੜੀ, ਉਸ ਨੂੰ ਇਕ ਪਾਸੇ ਲੈ ਗਏ ਤੇ ਆਤਮ ਦ੍ਰਿਸ਼ਟੀ ਦੀ ਦਾਮਨਿਕ ਜਵਾਲਾ ਉਸ ਉਪਰ ਛੁੱਟ ਕੇ ਪੁੱਛਣ ਲੱਗੇ, ਮੀਆਂ ਮਿੱਠਿਆ ਹੁਣ ਤੈਨੂੰ ਕੁਝ ਸੁਣਾਈ ਦਿੰਦਾ ਹੈ? ਮੀਆਂ ਮਿੱਠਾ ਉਸ ਵੇਲੇ ਮੀਆਂ ਮਿੱਠਾ ਨਹੀਂ ਸੀ, ਉਹ ਤਾਂ ਗੁਰੂ ਦਾ ਪੱਠਾ ਪੁੱਤਰ ਸਿੱਖ ਬਣ ਚੁੱਕਾ ਸੀ, ਚੰਨ ਕਹਣਾ ਤੇ ਢਹਿ ਪਿਆ ਤੇ ਅੱਖਾਂ ਦੇ ਇਕ ਫੋਰ ਵਿਚ ਬੇਅੰਤ ਯੁਗਾਂ ਦੇ ਆਨੰਦ ਭੋਗ ਆਇਆ। ਜਦ ਬਾਬਾ ਜੀ ਨੇ ਪੁੱਛਿਆ ਕਿ ਕੁਝ ਸੁਣਾਈ ਦਿੰਦਾ ਹੈ, ਤਾਂ ਆਖਣ ਲੱਗਾ, ਹੇ ਦੀਨਾਨਾਥ ਪਤਿਤ ਉਧਾਰਨ, ਮੈਨੂੰ ਤਾਂ ਇੰਜ ਨਜ਼ਰ ਆਉਂਦਾ ਹੈ ਜੋ ਮੇਰੇ ਰੋਹ ਰੋਹ ਵਿਚ ਅਟੁੱਟ ਲਹਿਰਾਂ ਵਾਹਿਗੁਰੂ ਦੇ ਨਾਮ ਦੀਆਂ ਵਗ ਰਹੀਆਂ ਹਨ ਤੇ ਕਹਿ ਹੀ ਗੀਤ ਗਾਇਨ ਕਰ ਰਹੀਆਂ ਹਨ। ਬਸ ਹੁਣ ਨੱਬੀ ਤੇ ਰਸੂਲ ਦੀ ਕੋਈ ਲੋੜ ਨਹੀਂ, ਹੁਣ ਤਾਂ ਇਹ ਜੀਵੜਾ ਆਪੇ ਹੀ ਨੱਬੀ ਬਣ ਗਿਆ ਹੈ, ਨਾਮ ਦੀਆਂ ਟੁੱਟ ਲਹਿਰਾਂ ਰੋਮ ਰੋਮ ਵਿਚੋਂ। ਹਾਂ ਜੀ, ਨਾਮ ਦੀ ਮਦਦ ਤੇ ਭਿੰਨੀ ਝਨਾਟ ਤਾਣੇ ਪਿੱਟ ਵਿਚੋਂ ਨਹੀਂ, ਅੰਦਰੋਂ ਬਾਹਰੋਂ ਸੱਜੇ ਗੱਬੇ ਚਾਰੇ ਪਾਸਿਓਂ ਗੁਰਮੁਖ ਰੋਮ ਰੋਮ ਹਰ ਚਾਵੇ, ਰੋਮ ਰੋਮ ਹਰ ਉਤਰੇ ਖਿਨ ਖਿਨ ਹਰ ਸੋਈ, ਮੁਖੋ ਹਰ ਹਰ ਸਭ ਕੋ ਕਰੇ ਬਿਲੇ ਹਿਰਦੇ ਵਸਾਇਆ, ਨਾਨਕ ਜਨ ਕੇ ਹਿਰਦੇ ਵਸਿਆ ਮੁਖ ਮੁਗਤ ਤਨ ਪਾਇਆ। ਇਹ ਮੀਆਂ ਮਿੱਠੇ ਦੀ ਮਿੱਠੀ ਸਾਖੀ ਮੇਰੇ ਲੂਹ ਨੂੰ ਵਿਚ ਵਸ ਗਈ, ਨਾਮ ਦੀ ਸਮਝ ਕੁਝ ਆਉਣ ਲੱਗ ਪਈ, ਪਰ ਅਜੇ ਦਿੱਲੀ ਦੂਰ ਸੀ। ਉਨ੍ਹਾਂ ਹੀ ਦਿਨਾਂ ਵਿਚ ਮੈਂ ਇਕ ਅਲੌਕਿਕ ਸ਼ਬਦ ਸ੍ਰੀ ਦਰਬਾਰ ਸਾਹਿਬ ਜੀ ਵਿਚੋਂ ਪੜਿਆ, ਜਿਸ ਵਿਚ ਲਿਖਿਆ ਹੋਇਆ ਸੀ ਕਿ ਜੜ ਵਸਤੂਆਂ ਵੀ ਵਾਹਿਗੁਰੂ ਦੇ ਨਾਮ ਨੂੰ ਜਪਦੀਆਂ ਹਨ। ਹਾਂ ਜੀ, ਜੜ ਵਸਤੂਆਂ ਡੈਡ ਥਿੰਗਸ ਵੀ। ਸਿਮਰੇ ਧਰਤੀ ਅਰ ਕਾਸਾ, ਸਿਮਰੇ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈ ਸੰਤਰ ਸਿਮਰੇ, ਸਿਮਰੇ ਸਗਲੋ ਪਾਲ ਜਨਾ, ਸਿਮਰੇ ਖੰਡ ਦੀਪ ਸਭ ਲੋਆ, ਸਿਮਰੇ ਪਾਤਾਲ ਪੁਰੀਆਂ ਸੱਚ ਸੋਆ, ਸਿਮਰੇ ਖਾਣੀ ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ, ਸਿਮਰੇ ਬ੍ਰਹਮੇ ਵਿਸ਼ਨਮੇ ਸਾ, ਸਿਮਰੇ ਦੇਵਤੇ ਕੋਟ ਤਦੀਸਾ, ਸਿਮਰੇ ਜਖ ਦੈ ਸਭ ਸਿਮਰੇ, ਅਗਣਤ ਨਜਾਈ ਜਸ ਗਣਾ, ਸਿਮਰੇ ਪਸ ਪੰਖੀ ਸਭ ਪੂਤਾ, ਸਿਮਰੇ ਬਨ ਪਰਬਤ ਆਦੂਤਾ, ਲਤਾ ਬਲੀ ਸਾਗ ਸਭ ਸਿਮਰੇ, ਰਬ ਰਿਹਾ ਸਵਾਮੀ ਸਭ ਮਨਾ, ਸਿਮਰੇ ਤੂਲ ਸੂਖਮ ਸਭ ਜਨਤਾ, ਸਿਮਰੇ ਸਿਰ ਸਾਧਕੇ ਹਰ ਸੰਤਾ, ਗੁਰਤ ਪਾਠ ਸਿਮਰੇ ਪ੍ਰਭ ਮੇਰੇ, ਸਲ ਭਵਨ ਕਾ ਪ੍ਰਭ ਤਨਾ, ਸਿਮਰੇ ਨਰ ਨਾਰੀ ਸਰਮਾ, ਸਿਮਰੇ ਜਾਤ ਜੋਤ ਸਭ ਵਰਨਾ, ਸਿਮਰੇ ਗੁਣੀ ਚਤਰ ਸਭ ਤੇ, ਸਿਮਰੇ ਰਹਿਣੀ ਆਰਦਨਾ, ਸਿਮਰੇ ਕੜੀ ਮੂਰਤ ਪਲ ਨਿਮਖਾ, ਸਿਮਰੇ ਕਾਲ ਕਾਲ ਸੱਚ ਸੋਚਾ, ਸਿਮਰੇ ਸੌਣ ਸਿਮਰੇ ਸੌਣ ਸਾਤਰ ਸੰਜੋਗਾ, ਲੱਖ ਨ ਲਖੀਏ ਇਕ ਕਨਾ, ਕਾਨਕ ਰਾਵਣ ਹਰ ਸਵਾਮੀ, ਸਬਲ ਕਟਾ ਕੇ ਅੰਤਰ ਜਾਮੀ, ਕਰ ਕਿਰਪਾ ਜਿੰਦ ਭਗਤੀ ਲਾਭ, ਜਨਮ ਪਦਾਰਥ ਸੋਜਨਾ। ਇਹ ਗੱਲ ਬੜੀ ਅਚੰਭਾ ਸੀ, ਕਿਉਂਕਿ ਸਾਇੰਸ ਤਾਂ ਇਹ ਆਖਦੀ ਸੀ ਜੋ ਜੜ ਵਸਤੂ ਮੁੜਦਾ ਚੀਜ਼ ਦਾ ਨਾਂ ਹੈ ਤੇ ਜੀਵ ਜਾਂ ਚੇਤਨਾ ਦੇ ਬਗੈਰ ਕੌਣ ਸਿਮਰਨ ਕਰ ਸਕਦਾ ਹੈ, ਪਰ ਗੁਰੂ ਮਹਾਰਾਜ ਦਾ ਹੁਕਮ ਅਟਲ ਸੀ, ਇਸ ਰੱਬੀ ਫਰਮਾਨ ਵਿਚ ਤਾਂ ਖੋਲ ਕੇ ਦੱਸਿਆ ਸੀ ਜੋ ਗੌਤ ਪ੍ਰਗਟ ਸਭੇ ਚੀਜ਼ਾਂ ਖਾਣੀ ਬਾਣੀ ਧਰਤੀ ਕਾਜ ਪਸ਼ੂ ਪੰਖੀ ਬਨ ਪਰਬਤ ਅਥੱਕ ਸਿਮਰਨ ਕਰਦੇ ਹਨ, ਰਾਤ ਦਿਨ ਨਿਮਕ ਨਿਮਕ ਉਸ ਅਵਸਥਾ ਵਿਚ ਦਿਲੋਂ ਡੂੰਘੇ ਸਵਾਲ ਉੱਠਦੇ ਸਨ, ਉਹ ਕੀ ਹੈ? ਉਹ ਜੜ ਚੀਜ਼ਾਂ ਵੀ ਸਿਮਰਨ ਕਰਦੀਆਂ ਹਨ, ਜੇਬਾਂ ਬਗੈਰ ਕਿਸ ਤਰ੍ਹਾਂ ਕਰਦੀਆਂ ਹਨ? ਜੇ ਸੱਚਮੁੱਚ ਇਹ ਧੁਨੀ ਲਗਾਤਾਰ ਰਾਤ ਦਿਨ ਹੋ ਰਹੀ ਹੈ ਤਾਂ ਇਸ ਨੂੰ ਸੁਣਨਾ ਕਿਆ ਰਸ ਭਰਿਆ ਅਤੇ ਬਿਸਮਾਦਕ ਹੋਵੇਗਾ। ਅੱਜ ਕੱਲ ਬੇਤਾਰ ਵਰਗੀ ਬ੍ਰਾਡਕਾਸਟਿੰਗ ਨਾਲ ਅਸੀਂ ਗਾਣੇ ਇਧਰ ਉਧਰ ਦੇ ਨਾਲ ਸਮੁੰਦਰੋਂ ਪਾਰ ਦੇ ਸੁਣਦੇ ਹਾਂ, ਇਨ੍ਹਾਂ ਰਾਗਾਂ ਤੇ ਰਾਗਣੀਆਂ ਵਿਚ ਕਈ ਟੋਟੇ ਆਉਂਦੇ ਹਨ, ਪਰ ਜਿਸ ਰਾਗ ਨੂੰ ਗੁਰੂ ਸਿੱਖ ਢੂੰਡਣ ਜਾਂਦੇ ਹਨ ਉਹ ਤਾਂ ਕਾਲ ਪੁਰਖ ਦੀ ਹਜ਼ੂਰੀ ਵਿਚ ਦਿਨ ਰਾਤ ਹੋ ਰਿਹਾ ਹੈ। ਤਖ਼ਤ ਸਲਾਮ ਹੋਵੇ ਦਿਨ ਰਾਤੀ, ਇਹ ਸੱਚ ਵਡਾਈ ਗੁਰਮੁਖ ਗੁਰਮਤ ਲਿਮ ਜਾਤੀ, ਨਾਨਕ ਨਾਮ ਜੋ ਪੋਤਰ ਤਾਰੀ, ਹਰ ਅੰਤ ਸਿਖਾਈ ਪਾਇਆ। ਹਾਂ ਜੀ, ਉਹ ਸੱਚੇ ਪਾਤਸ਼ਾਹ ਅੱਗੇ ਕੀਰਤਨ ਤੇ ਸਲਾਮੀ ਰੋਜ਼ ਹਰ ਵੇਲੇ ਹੋ ਰਹੀ ਹੈ। ਗੌਲਤ ਪਗਟ ਜਾ ਕੋ ਆਰਾਦੇ, ਪੌਣ ਪਾਣੀ ਦਿਨ ਸਰਾਤ, ਨਖੱਤਰ ਸਸੀ ਸੂਰਤ ਆਵੇ, ਬਸਦ ਗਗਨਾ ਗਾਵੇ, ਸਗਲ ਖਾਣੀ ਸਗਲ ਬਾਣੀ ਸਦਾ ਸਦਾ ਆਵੇ। ਹੁਣ ਅੱਗੇ ਉਪਰਲੇ ਦੋਹਾਂ ਪ੍ਰਸ਼ਨਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਫਿਰ ਪੁਰਾਣ ਕਥਾ ਕਹਾਣੀਆਂ ਦਾ ਤੱਤ ਸਾਰ ਸ੍ਰੀ ਦਰਬਾਰ ਸਾਹਿਬ ਵਿਚੋਂ ਕੱਢ ਕੇ ਅੱਗੇ ਤੁਰਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।